ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਲਬਨ ਤੋਂ ਮੈਂ ਹਾਂ ਪਤਰਸ ਮਸੀ। ਲੰਗੀ 26 ਦਸੰਬਰ ਨੂੰ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਅਕਾਲ ਚਲਾਣਾ ਹੋਇਆ ਹੈ। ਡਾਕਟਰ ਮਨਮੋਹਨ ਸਿੰਘ ਨੂੰ ਵੱਖ ਵੱਖ ਲੋਕਾਂ ਦੇ ਵੱਲੋਂ ਆਪੋ ਆਪਣੇ ਤਰੀਕਿਆਂ ਦੇ ਨਾਲ ਯਾਦ ਕੀਤਾ ਜਾ ਰਿਹਾ ਹੈ, ਆਪੋ ਆਪਣੇ ਤਰੀਕਿਆਂ ਦੇ ਨਾਲ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਪਰ ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸੰਬੰਧਿਤ ਇੱਕ ਕਲਾਕਾਰ ਦੀ ਕਲਾਕਿਰਤ ਇਸ ਵੇਲੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਆਰਟਿਸਟ ਇਕਬਾਲ ਸਿੰਘ ਹੋਰਾਂ ਦੇ ਵੱਲੋਂ ਇੱਕ ਸਟੈਚੂ ਤਿਆਰ ਕੀਤਾ ਗਿਆ ਡਾਕਟਰ ਮਨਮੋਹਨ ਸਿੰਘ ਦਾ, ਜਿਸ ਦੇ ਵਿੱਚ ਸਿਰਫ ਤੇ ਸਿਰਫ ਜਾਨ ਪਾਉਣੀ ਬਾਕੀ ਹੈ, ਬਾਕੀ ਹੂ ਬਹੂ ਪੂਰੀ ਤਰ੍ਹਾਂ ਦੇ ਨਾਲ ਡਾਕਟਰ ਮਨਮੋਹਨ ਸਿੰਘ ਕੁਰਸੀ ਤੇ ਬੈਠੇ ਪ੍ਰਤੀਤ ਹੁੰਦੇ ਨੇ। ਇਸ ਵੇਲੇ ਇਕਬਾਲ ਸਿੰਘ ਹੋਰੀ ਸਾਡੇ ਨਾਲ ਨੇ, ਫੋਨ ਲਾਈਨ ਤੇ ਮੌਜੂਦ ਨੇ, ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਇਕਬਾਲ ਜੀ, ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ SBS ਪੰਜਾਬੀ ਦੇ ਵਿਹੜੇ ਦੇ ਵਿੱਚ।
ਬਹੁਤ ਬਹੁਤ ਤੁਹਾਡਾ ਸਵਾਗਤ, ਤੁਸੀਂ ਸਾਨੂੰ ਯਾਦ ਕੀਤਾ SBS ਪੰਜਾਬੀ ਦਾ, ਮੈਂ ਦਰਸ਼ਕਾਂ ਦਾ ਬਹੁਤ ਧੰਨਵਾਦ ਕਰਦਾ ਜੀ।
ਇਕਬਾਲ ਜੀ, ਤੁਹਾਡੀ ਇਸ ਕਲਾਕਿਰਤ ਦੀ ਹਰ ਪਾਸੇ ਚਰਚਾ ਹੋ ਰਹੀ ਹੈ, ਜਿਹੜਾ ਸਟੈਚੂ ਤੁਸੀਂ ਡਾਕਟਰ ਮਨਮੋਹਨ ਸਿੰਘ ਹੋਰਾਂ ਦਾ ਤਿਆਰ ਕੀਤਾ, ਇਸ ਦੇ ਪਿੱਛੇ ਦੀ ਕਹਾਣੀ ਸਾਡੇ ਨਾਲ ਜ਼ਰੂਰ ਸਾਂਝੀ ਕਰੋ ਕਿ ਕਿਵੇਂ ਜ਼ਿਹਨ ਦੇ ਵਿੱਚ ਆਇਆ ਕਿ ਇਸ ਤਰੀਕੇ ਦੇ ਨਾਲ ਡਾਕਟਰ ਸਾਹਿਬ ਨੂੰ ਯਾਦ ਕੀਤਾ ਜਾਵੇ।
ਬਾਈ ਜੀ, ਦੁਨੀਆਂ ਦੇ ਉੱਤੇ ਜਿਹੜਾ ਵੀ ਇਨਸਾਨ ਆਇਆ ਉਹਨੇ ਕੁਛ ਨਾ ਕੁਛ ਸਮਾਜ ਨੂੰ, ਦੇਸ਼ ਨੂੰ ਤੇ ਲੋਕਾਂ ਨੂੰ ਦਿੱਤਾ ਹੋਵੇ, ਜਾਂ ਉਹਦੀ ਆਪਦੀਆਂ ਵਡਮੁੱਲੀਆਂ ਸੇਵਾਵਾਂ ਦੇਸ਼ ਨੂੰ ਦਿੱਤੀਆਂ ਹੋਣ, ਤੇ ਆਪਦੀ ਸੂਝ ਬੂਝ ਦੇ ਨਾਲ, ਆਪਦੀ ਐਜੂਕੇਸ਼ਨ ਦੇ ਨਾਲ ਤਕਰੀਬਨ ਹੀ ਉਸ ਇਨਸਾਨ ਨੂੰ ਯਾਦ ਕੀਤਾ ਜਾਂਦਾ। ਤੇ ਜਿੱਦਣ ਇਹਨਾਂ ਦੀ 26 ਤਰੀਕ ਨੂੰ ਇਹ ਪੂਰੇ ਹੁੰਦੇ ਆ ਡਾਕਟਰ ਸਾਹਿਬ, ਤਾਂ ਮੈਨੂੰ ਕਾਫੀ ਫੋਨ ਕਾਲ ਆਈਆਂ ਮੇਰੇ ਯਾਰਾਂ ਦੋਸਤਾਂ ਦੀਆਂ, ਤੇ ਸਾਡੇ ਪਿੰਡ ਦੇ ਖੁਦ ਸਰਪੰਚ ਨਿਰਮਲ ਸਿੰਘ ਉਹ ਵੀ ਮੇਰੇ ਕੋਲ ਆਏ, ਮੈਨੂੰ ਕਹਿੰਦੇ ਵੀ ਇਕਬਾਲ ਆਪਣਾ ਹੱਕ ਬਣਦਾ ਵੀ ਆਪਾਂ ਡਾਕਟਰ ਸਾਹਿਬ ਦਾ ਸਟੈਚੂ ਤਿਆਰ ਕਰੀਏ। ਚਲੋ ਜੀ, ਮੈਂ ਉਸੇ ਰਾਤ ਹੀ ਡਾਕਟਰ ਸਾਹਿਬ ਬਾਰੇ ਕਾਫੀ ਮਤਲਬ ਉਹਨਾਂ ਦੀਆਂ ਫੋਟੋਗ੍ਰਾਫਸ, ਉਹਨਾਂ ਦੀਆਂ ਬਾਇਓਗ੍ਰਾਫੀ ਪੜ੍ਹੀ, ਉਹਨਾਂ ਬਾਰੇ ਕਾਫੀ ਚਾਨਣਾ ਪਾਇਆ, ਤੇ ਕੁਛ ਚੀਜ਼ਾਂ ਦਾ ਮੈਨੂੰ ਨਹੀਂ ਵੀ ਪਤਾ, ਉਹ ਵੀ ਪਤਾ ਲੱਗਿਆ ਵੀ ਇਹਨਾਂ ਨੇ ਸਾਡੀ ਦੇਸ਼ ਨੂੰ ਕੀ ਕੁਛ ਦਿੱਤਾ, ਕਿੱਦਾਂ ਸਾਡਾ ਜਿਹੜਾ, ਕਿਉਂਕਿ ਇਹ ਇੱਕ ਬਹੁਤ ਵੱਡੇ ਅਰਥ ਸ਼ਾਸਤਰੀ ਸੀ, ਤਕਰੀਬਨ ਅੱਜ ਤੱਕ ਦੇ ਜਿੰਨੇ ਵੀ ਪੜ੍ਹੇ ਲਿਖੇ ਲੀਡਰ ਸੀ ਉਹਨਾਂ ਚੋਂ ਬਹੁਤ ਜ਼ਿਆਦਾ ਪੜ੍ਹੇ ਲਿਖੇ ਸੀ। ਤੇ ਮੇਰਾ ਵੀ ਮਨੋਬਲ ਵਧਿਆ, ਮੈਂ ਕਿਹਾ ਵੀ ਜ਼ਰੂਰ ਇਹਨਾਂ ਸਟੈਚੂ ਸਾਨੂੰ ਬਣਾਉਣਾ ਚਾਹੀਦਾ। ਕਿਸੇ ਵੀ ਮਤਲਬ ਕੋਈ ਆਰਡਰ ਨਹੀਂ ਸੀ ਆਇਆ, ਇੱਦਾਂ ਦੀਆਂ ਜਿਹੜੀਆਂ ਸ਼ਖਸੀਅਤਾਂ ਉਹਨਾਂ ਵਾਸਤੇ ਆਰਡਰ ਨਹੀਂ ਦੇ ਕੇ ਜਾਂਦੇ, ਉਹ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਆ। ਔਰ ਇਹਨਾਂ ਦਾ ਕੋਈ ਵੀ ਮੇਰੇ ਕੋਲ ਏਦਾਂ ਨਹੀਂ ਸੀ ਵੀ ਮੈਨੂੰ ਕਿਸੇ ਨੇ ਕਿਹਾ ਹੋਵੇ ਜਾਂ ਆਰਡਰ ਆਇਆ ਹੋਵੇ, ਮੈਂ ਆਪਣੇ ਆਪ ਇਹਨਾਂ ਦਾ ਸਟੈਚੂ ਸ਼ੁਰੂ ਕੀਤਾ
ਜੀ।
ਔਰ ਪਹਿਲਾਂ ਅਸੀਂ ਫੇਸ ਤਿਆਰ ਕਰਦੇ ਹਾਂ, ਔਰ ਜਦੋਂ ਫੇਸ ਤਿਆਰ ਕਰਦੇ ਹਾਂ ਤਕਰੀਬਨ ਜਿੰਨੇ ਵੀ ਫੋਟੋਗ੍ਰਾਫਸ ਨੂੰ ਸਾਰੇ ਦੇਖ ਕੇ ਦਿਮਾਗ ਦੇ ਵਿੱਚ ਇੱਕ ਬਿੰਬ ਬਣਦਾ, ਇੱਕ ਪ੍ਰਤੀਬਿੰਬ ਬਣਦਾ ਵੀ ਇੱਦਾਂ ਦੀ ਇੱਕ ਸ਼ਖਸੀਅਤ ਸਾਡੇ ਸਾਹਮਣੇ ਪੇਸ਼ ਹੋਣੀ ਹੈ
ਜੀ।
ਤੇ ਮੈਨੂੰ ਲੱਗਾ ਮੈਂ ਵਧੀਆ ਰਿਜ਼ਲਟ ਦੇਊਂਗਾ, ਮੈਂ ਜਦ ਫੇਸ ਤਿਆਰ ਕਰਕੇ ਇੰਟਰਨੈਟ ਤੇ ਪਾਇਆ ਤਾਂ ਕਾਫੀ ਵਧੀਆ ਰਿਸਪੋਂਸ ਆਇਆ। ਤੇ ਫਿਰ ਮੇਰੇ ਇੱਕ ਦੋਸਤ ਹੈ ਪੁੱਤਰ ਸੰਦੀਪ, ਉਹ ਕਹਿੰਦੇ ਵੀ ਆਪਾਂ ਸਵਾਦ ਫੇਰ ਆ ਵੀ ਇਕਬਾਲ ਜੀ, ਆਪਾਂ ਉਹਨਾਂ ਦੀ ਅੰਤਮ ਅਰਦਾਸ ਤੱਕ ਪੂਰਾ ਕਰੀਏ
ਜੀ।
ਤੇ ਸਾਡੇ ਕੋਲ ਬਹੁਤ ਵੱਡਾ ਚੈਲੰਜ ਸੀਗਾ, ਦਿਨ ਸਾਡੇ ਕੋਲ ਸਿਰਫ 6 ਸੀਗੇ, ਇੱਕ ਹਫਤਾ ਮੰਨ ਕੇ ਚੱਲੀਏ। ਤੇ 1 ਵੀਕ ਦੇ ਵਿੱਚ ਅਸੀਂ ਬਾਈ ਜੀ ਇੱਕ ਸਟੈਚੂ ਤਿਆਰ ਕਰਨੀ, ਜਿਹੜਾ ਕਿ 1 ਮਹੀਨੇ ਦਾ ਪ੍ਰੋਸੈਸ ਸੀਗਾ, ਔਰ ਜੋ ਪੰਜਾਬ ਦਾ ਸਾਡਾ ਹੁਣ ਮੌਸਮ ਹੈ ਇੱਥੇ ਇਹ ਵੀ ਇਜਾਜ਼ਤ ਨਹੀਂ ਸੀ ਦਿੰਦਾ, ਕਾਫੀ ਕੋਰਾ ਧੁੰਦ ਸੀਗੀ। ਤੇ ਮੇਰੇ ਕੋਲ ਕਾਫੀ ਟੀਮ ਹੈਗੀ, 10-15 ਦੀ ਟੀਮ ਲਾ ਕੇ ਅਸੀਂ, ਔਰ ਆਪਣੇ ਤਕਰੀਬਨ ਮੈਂ ਕਹੂੰਗਾ ਵੀ ਅਸੀਂ 20-20 ਘੰਟੇ ਕੰਮ ਕਰਕੇ ਦਿਨ ਦੇ ਵਿੱਚ, ਦਿਨ ਰਾਤ ਇੱਕ ਕਰਕੇ ਸਟੈਚੂ ਤਿਆਰ ਕੀਤਾ
ਜੀ।
ਚਲੋ ਫਿਰ ਵੀ ਅਸੀਂ ਸਟੈਚੂ ਬਣਾ ਲਿਆ, ਪਰ ਇੱਕ ਦਿਨ ਅਸੀਂ ਲੇਟ ਹੋ ਗਏ, ਅੰਤਮ ਅਰਦਾਸ ਇਹਨਾਂ ਦੀ 3 ਤਰੀਕ ਨੂੰ ਸੀ, ਤੇ ਜਿਹੜਾ ਸਟੈਚੂ ਸੀ ਅਸੀਂ 4 ਤਰੀਕ ਨੂੰ ਜਨਤਾ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ, ਦਰਸ਼ਨਾਂ ਦੇ ਵਿੱਚ ਪੇਸ਼ ਕੀਤਾ। ਜੋ ਵੀ ਦੇਖਦਾ ਸੀਗਾ ਉਹ ਵਾਹ ਵਾਹ ਕਹਿੰਦਾ ਸੀਗਾ, ਸ਼ਾਬਾਸ਼ ਦਿੰਦਾ, ਕਿਉਂਕਿ ਇੱਕ ਆਰਟਿਸਟ ਨੂੰ ਤਾਂ ਇਹ ਹੁੰਦਾ ਵੀ ਜਦੋਂ ਉਹਦੀ ਕਲਾ ਨੂੰ ਲੋਕ ਸਲਾਹੁਣ, ਪਸੰਦ ਕਰਨ, ਵੀ ਬਹੁਤ ਸੋਹਣੀ ਬਣੀ ਆ ਤਾਂ ਉਹਦਾ ਦਿਲ ਹੋਰ ਵੱਧਦਾ।
ਤੇ ਫਿਰ ਇਸ ਸਟੈਚੂ ਨੂੰ ਤੁਸੀਂ ਲੋਕਾਂ ਦੇ ਦੇਖਣ ਦੇ ਵਾਸਤੇ ਕਿੱਥੇ ਰੱਖਿਆ, ਕੋਈ ਆਪਣੀ ਆਰਟ ਗੈਲਰੀ ਬਣਾਈ ਹੈ ਜਾਂ ਫਿਰ ਆਪਣੇ ਪਿੰਡ ਦੇ ਵਿੱਚ ਰੱਖਿਆ, ਉਹ ਥੋੜਾ ਜ਼ਰੂਰ ਦੱਸੋ।
ਹਾਲੇ ਫਿਲਹਾਲ ਤਾਂ ਅਸੀਂ ਆਪਣੀ ਆਰਟ ਗੈਲਰੀ ਬਣਾ ਰਹੇ ਹਾਂ ਇੱਕ ਕਾਫੀ ਵਧੀਆ ਤਰੀਕੇ ਨਾਲ, ਤੇ ਉਹਦੇ ਵਿੱਚ ਸਾਰੇ ਸ਼ਹੀਦਾਂ ਦੇ ਔਰ ਜਿਹੜੇ ਇਨਸਾਨ ਜਿਨ੍ਹਾਂ ਨੇ ਸਾਡੇ ਦੇਸ਼ ਦੀ ਖਾਤਰ ਕੁਰਬਾਨੀਆਂ ਕੀਤੀਆਂ, ਹਰ ਤਰ੍ਹਾਂ ਦਾ ਅਸੀਂ ਸਟੈਚੂ ਉਹਦੇ ਵਿੱਚ ਲਾਵਾਂਗੇ, ਤੇ ਉੱਥੇ ਅਸੀਂ ਇਹਨਾਂ ਦਾ ਸਟੈਚੂ ਰੱਖਾਂਗੇ ਡਾਕਟਰ ਸਾਹਿਬ।
ਠੀਕ ਹੈ ਜੀ। ਇਕਬਾਲ ਜੀ, ਹਾਲਾਂਕਿ ਤੁਹਾਡੀਆਂ ਹੋਰ ਵੀ ਬਹੁਤ ਕਲਾਕਿਰਤਾਂ ਹੈਗੀਆਂ ਨੇ, ਪਰ ਖਾਸ ਤੌਰ 'ਤੇ ਡਾਕਟਰ ਮਨਮੋਹਨ ਸਿੰਘ ਦੇ ਸਟੈਚੂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਮਾਨ ਕਿਵੇਂ ਦਾ ਵਰਤਿਆ ਗਿਆ, ਕੀ ਕੁਝ ਇਸਤੇਮਾਲ ਹੋਇਆ? ਕਿਉਂਕਿ ਜਦੋਂ ਅਸੀਂ ਗੌਹ ਦੇ ਨਾਲ ਵੇਖਦੇ ਹਾਂ, ਤੁਸੀਂ ਸਿਰ ਦੀ ਦਸਤਾਰ, ਕੁੜਤਾ ਪਜਾਮਾ, ਐਨਕਾਂ ਅਤੇ ਪੈਰਾਂ ਦੀ ਜੁੱਤੀ ਤੱਕ ਹਰ ਚੀਜ਼ ਦਾ ਬੜਾ ਧਿਆਨ ਰੱਖਿਆ ਤੁਸੀਂ ਇਸ ਨੂੰ ਬਣਾਉਣ ਵੇਲੇ।
ਹਾਂਜੀ ਭਾਜੀ, ਜਦੋਂ ਕੋਈ ਵੀ ਆਰਟਿਸਟ ਸਟੈਚੂ ਤਿਆਰ ਕਰਦਾ ਹੈ ਤਾਂ ਉਹਦੇ ਦਿਮਾਗ ਦੇ ਵਿੱਚ ਹਮੇਸ਼ਾ ਇੱਕ ਹੀ ਗੱਲ ਹੁੰਦੀ ਹੈ ਵੀ ਮੈਂ ਹੂਬ ਹੂ ਇਹ ਚੀਜ਼ ਪੇਸ਼ ਕਰਨੀ ਹੈ। ਜਿਹੜਾ ਉਹਨਾਂ ਦਾ ਕੁੜਤਾ ਪਜਾਮਾ ਸੀ, ਦੋ ਤਿੰਨ ਵਾਰੀ ਸਮਾਇਆ, ਬਟ ਸਪੈਸ਼ਲ ਦਰਜੀ ਸੀ ਇੱਕ ਕੱਪੜੇ ਸਿਉਣ ਵਾਸਤੇ, ਔਰ ਜਿਹੜੀ ਉਹਨਾਂ ਦੀ ਪੱਗ ਸੀ ਅਸੀਂ ਤਿੰਨ ਵਾਰੀ ਬੰਨੀ, ਫਿਰ ਵੀ ਮੇਰੀ ਰੂਹ ਖੁਸ਼ ਨਹੀਂ। ਮੈਂ ਸੋਚਦਾ ਇੱਕ ਵਾਰੀ ਹੋਰ ਬੰਨਾ, ਇਦੋਂ ਵੀ ਵਧੀਆ ਬੰਨਾ, ਇਦੋਂ ਵਧੀਆ ਬੰਨਾ, ਕਿਉਂਕਿ ਆਰਟਿਸਟ ਹਮੇਸ਼ਾ ਇਹ ਸੋਚਦਾ ਰਹਿੰਦਾ ਵੀ ਮੇਰੀ ਕਲਾ ਜਿਹੜੀ ਮੈਂ ਕੀਤੀ ਆ ਉਹ ਹੂ ਬਹੁ ਲੱਗੇ, ਔਰ ਪਹਿਲੀ ਨਜ਼ਰ ਦੇ ਵਿੱਚ ਜਿਹੜਾ ਦੇਖਣ ਵਾਲਾ ਉਹਦਾ ਮਨ ਮੋਹ ਲਏ। ਕਿਉਂਕਿ ਹੈ ਤਾਂ ਇਹ ਮਟੀਰੀਅਲ ਇਹ ਕਾਰਬਨ ਫਾਈਬਰ ਦੀ ਬਣੀ ਹੈ। ਪਹਿਲਾਂ ਅਸੀਂ ਕਲੇ ਦੇ ਵਿੱਚ ਇਹਦਾ ਮਾਡਲ ਤਿਆਰ ਕਰਦੇ ਹਾਂ, ਫਿਰ ਅਸੀਂ ਇਹਦੀ ਡਾਈ ਤਿਆਰ ਕਰਦੇ ਹਾਂ, ਔਰ ਇਹਦੇ ਵਿੱਚ ਫਿਰ ਕਾਰਬਨ ਫਾਈਬਰ ਕਾਸਟ ਕਰਦੇ ਹਾਂ, ਜਿਹੜਾ ਕਿ ਮੈਂ ਦਰਸ਼ਕਾਂ ਨੂੰ ਦੱਸ ਦੇਵਾਂ ਵੀ ਆਪਣੇ ਹੈਲਮਟ ਵੀ ਇਸੇ ਮਟੀਰੀਅਲ ਦੇ ਬਣਦੇ ਆ, ਔਰ ਬੁਲਟ ਪਰੂਫ ਜਾਕਟ, ਹੁਣ ਕਈ ਗੱਡੀਆਂ ਦੀਆਂ ਬੋਡੀਆਂ ਵੀ ਇਸੇ ਮਟੀਰੀਅਲ ਦੀਆਂ ਤਿਆਰ ਹੋ ਰਹੀਆਂ, ਕਾਫੀ ਸਟਰੋਂਗ ਆ ਇਹ।
ਫਿਰ ਤਾਂ ਖਰਚਾ ਵੀ ਕਾਫੀ ਹੋ ਗਿਆ ਹੋਣਾ ਇਕਬਾਲ ਜੀ।
ਹਾਂਜੀ ਹਾਂਜੀ, ਚਲੋ ਆਪਣੀ ਅਸੀਂ ਕੰਮ ਕਰਦੇ ਹਾਂ, ਸਾਡੇ ਕੋਲ ਮਟੀਰੀਅਲ ਅਵੇਲੇਬਲ ਹੁੰਦਾ, ਕਈ ਵਾਰੀ ਮੌਕੇ ਤੇ ਨਾ ਵੀ ਹੋਵੇ, ਕਈ ਵਾਰੀ ਪੰਜ ਪੰਜ ਦਸ ਦਸ ਦਿਨ ਮਟੀਰੀਅਲ ਆਉਂਦਾ ਹੀ ਲੱਗਦਾ। ਕੁਦਰਤੀ ਇਹ ਸੋਚੋ ਵੀ ਸਾਡੇ ਕੋਲ ਕਾਫੀ ਮਕਦਾਰ ਦੇ ਵਿੱਚ ਮਟੀਰੀਅਲ ਅਵੇਲੇਬਲ ਸੀਗਾ।
ਇਕਬਾਲ ਜੀ, ਇਹ ਜਿਹੜੀ ਦਸਤਾਰ ਸਟੈਚੂ ਦੇ ਤੁਸੀਂ ਸਜਾਈ ਹੈ, ਇਹ ਫਿਰ ਕੱਪੜੇ ਦੀ ਹੈ ਜਾਂ ਕਿਸੇ ਹੋਰ ਮਟੀਰੀਅਲ ਦੀ ਹੈ?
ਇਹਦੇ ਕਿਉਂ ਆ ਜਿਹੜੀ ਆਪਾਂ ਕੱਪੜੇ ਪਾਉਂਦੇ ਆ ਸਟੈਚੂ ਦੇ, ਦੇਖੋ ਸਮੇਂ ਦੇ ਨਾਲ ਜਮਾਨੇ ਦੇ ਨਾਲ ਹਰ ਚੀਜ਼ ਦੇ ਜਿਹੜੀ ਮਤਲਬ ਡਿਜ਼ਾਈਨ ਚੇਂਜ ਹੁੰਦਾ ਹਰ ਚੀਜ਼ ਦਾ। ਜੇ ਅਸੀਂ ਲੋਕਾਂ ਨੂੰ ਜਮਾਨੇ ਨੂੰ ਕੁਛ ਨਵਾਂ ਨਹੀਂ ਦਿੰਦੇ ਤਾਂ ਸਾਡਾ ਇਹ ਹੁੰਦਾ ਵੀ ਅਗਲਾ ਕਹਿੰਦਾ ਤਾਂ ਉਹੀ ਚੀਜ਼ ਸੀ ਮੈਂ ਦੇਖੀ ਆ। ਅੱਜ ਸਮਾਂ ਐਸਾ ਵੀ ਹਰ 2 ਸਾਲ ਬਾਅਦ ਨਵੀਂ ਚੀਜ਼ ਪੇਸ਼ ਕਰਨੀ ਪੈਂਦੀ ਹੈ। ਪਹਿਲਾਂ ਜਿਹੜੇ ਸਟੈਚੂ ਬਣਦੇ ਸੀ ਉਹਨਾਂ ਦੇ ਕੱਪੜੇ ਫਿਕਸ ਹੁੰਦੇ ਸੀ, ਪਰ ਅੱਜ ਵੀ ਉਹ ਬਣ ਰਹੇ ਆ ਜਿਹੜੇ ਚੌਂਕਾਂ ਦੇ ਵਿੱਚ, ਗੁਰੂ ਘਰਾਂ ਚ ਲੱਗਦੇ ਆ, ਸਕੂਲਾਂ ਚ ਲੱਗਦੇ ਆ, ਮੰਦਰਾਂ ਚ ਲੱਗਦੇ ਆ, ਅੱਜ ਵੀ ਬਣਦੇ ਆ ਕੱਪੜਿਆਂ ਨੂੰ ਪੇਂਟ ਕੀਤਾ ਮਤਲਬ ਹੁੰਦਾ ਨਾ। ਹੁਣ ਜਿਹੜੇ ਸਿਲੀਕੋਨ ਦੇ ਸਟੈਚੂ ਬਣਦੇ ਕਾਫੀ ਕੋਸਟਲੀ ਹੁੰਦੇ ਆ, ਉਹਦੀ ਤਰਜ਼ ਤੇ ਤਿਆਰ ਕੀਤਾ ਵੀ ਇਹਦੇ ਕੱਪੜੇ ਓਰਿਜਨਲ ਪਾਉਣ ਦੇ ਨਾਲ 15-20% ਹੋਰ ਓਰਿਜਨਲਿਟੀ ਆ ਜਾਂਦੀ।
ਇਹਦੀ ਫਿਰ ਮਿਆਦ ਕਿੰਨੀ ਕੁ ਹੋ ਜਾਂਦੀ ਹੈ ਜੀ? ਖਾਸ ਤੌਰ ਤੇ ਜਦੋਂ ਅਸੀਂ ਕੱਪੜਿਆਂ ਦੀ ਗੱਲ ਕਰਦੇ ਹਾਂ, ਕੱਪੜੇ ਕਿੰਨਾ ਕੁ ਚਿਰ ਕੱਢ ਜਾਣਗੇ ਜਾਂ ਕਿੰਨੇ ਕੁ ਸਮੇਂ ਬਾਅਦ ਇਹ ਕੱਪੜੇ ਬਦਲਣੇ ਪੈਣਗੇ?
ਜੇ ਆਪਾਂ ਇਹਨੂੰ ਛੱਤ ਦੇ ਥੱਲੇ ਰੱਖਦੇ ਹਾਂ ਸਾਈਡ
ਜੀ,
ਤੇ ਮਿੱਟੀ ਘੱਟੇ ਤੋਂ ਬਚਾ ਕੇ ਰੱਖਦੇ ਹਾਂ ਤਾਂ ਕੱਪੜੇ ਪਹਿਲਾਂ 5 ਸਾਲ ਨਾ ਬਦਲੋ, ਕੋਈ ਦਿੱਕਤ ਵਾਲੀ ਗੱਲ ਨੀ। ਬਾਕੀ 2 ਸਾਲ ਬਾਅਦ ਕੱਪੜੇ ਚੇਂਜ ਕਰ ਦਿਓ, ਬਾਕੀ ਇਹਨੂੰ ਮਟੀਰੀਅਲ ਨੂੰ ਕੁਛ ਨੀ ਹੁੰਦਾ, ਇਹ ਵਧੀਆ ਲੌਂਗ ਲਾਈਫ ਹੁੰਦਾ ਹੈ।
ਤੇ ਹੋਰ ਕਿਹੜੀਆਂ ਖਾਸ ਸ਼ਖਸੀਅਤਾਂ ਹੈਗੀਆਂ ਨੇ ਜਿਨ੍ਹਾਂ ਦੇ ਸਟੈਚੂ ਤੁਹਾਡੇ ਵੱਲੋਂ ਤਿਆਰ ਕੀਤੇ ਜਾ ਚੁੱਕੇ ਨੇ ਤੇ ਜਾਂ ਫਿਰ ਜਿਨ੍ਹਾਂ ਬਾਰੇ ਹਾਲੇ ਕੰਮ ਚੱਲ ਰਿਹਾ ਹੈ?
ਆਪਣੇ ਕੋਲ ਤਕਰੀਬਨ ਜੀ ਸਾਰੇ ਜਿੰਨੇ ਵੀ ਜਰਨੈਲ ਹੋਏ ਸੈਕੋਮ ਦੇ, ਉਹ ਸਟੈਚੂ ਹੋ ਗਏ, ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦਿਆਂ ਦੇ ਸਟੈਚੂ ਹੈਗੇ ਆ, ਫਿਰ ਜਿੱਦਾਂ ਸਾਡੇ ਦੇਸ਼ ਦੇ ਆਜ਼ਾਦੀ ਘੁਲਾਟੀਏ ਸਰਦਾਰ ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸ਼ਰਾਭਾ, ਡਾਕਟਰ ਬੀਰ ਅੰਬੇਦਕਰ ਸਾਹਿਬ, ਔਰ ਭਗਤਾਂ ਦੇ ਸਾਰੇ ਤਕਰੀਬਨ ਜਿੰਨੇ ਵੀ ਸਟੈਚੂਆਂ ਦੀ ਲੋੜ ਹੁੰਦੀ ਹੈ ਤੇ ਸਾਡੇ ਕੋਲ ਹਰ ਤਰ੍ਹਾਂ ਦੇ ਸਟੈਚੂ ਮਤਲਬ ਅਵੇਲੇਬਲ ਹੁੰਦੇ ਆ। ਫਿਰ ਆਪਣੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਜਾਨਵਰ ਇਹਨਾਂ ਦਾ ਕੰਗਾਰੂ, ਕੈਂਗਰੂ ਜਿਹੜਾ ਕਾਫੀ ਮਸ਼ਹੂਰ ਜਾਨਵਰ ਹੈ ਇਹਨਾਂ ਦਾ,
ਹਾਂਜੀ,
ਉਹਦੇ ਵੀ ਸਟੈਚੂ ਸਾਡੇ ਕੋਲ ਅਵੇਲੇਬਲ ਹੁੰਦੇ।
ਕੀ ਬਾਤ ਹੈ! ਤੇ ਇਹ ਫਿਰ ਸਾਰੀਆਂ ਕਲਾ ਕਿਰਤਾਂ ਤੁਸੀਂ ਕਿਸੇ ਖਾਸ ਆਰਡਰ ਤੇ ਤਿਆਰ ਕਰਦੇ ਹੋ ਜਾਂ ਫਿਰ ਆਪਣੇ ਆਪ ਹੀ ਇਹ ਰਚਨਾਵਾਂ ਜਿਹੜੀਆਂ ਤੁਸੀਂ ਰਚਦੇ ਰਹਿੰਦੇ ਹੋ?
ਰੂਟੀਨ ਦੇ ਵਿੱਚ ਸਟੈਚੂ ਚੱਲਦੇ ਆ
ਜੀ,
ਜਾਂ ਜਿਵੇਂ ਜਾਨਵਰਾਂ ਦੇ ਹਾਥੀ, ਘੋੜੇ, ਸ਼ੇਰ, ਇਹ ਸਾਡੇ ਕੋਲ 2-2, 3-3 ਪੀਸ ਤਕਰੀਬਨ ਹੀ ਰੈਡੀ ਹੁੰਦੇ ਆ ਜੀ।
ਜੀ,
ਇਹਦੀ ਸਾਡੀ ਪੰਜਾਬ ਦੇ ਵਿੱਚ ਡਿਲੀਵਰੀ ਫ੍ਰੀ ਹੈ ਜੀ ਪੂਰੇ ਪੰਜਾਬ ਚ, ਤੇ ਆਊਟ ਆਫ ਪੰਜਾਬ ਜਾਂ ਆਊਟ ਆਫ ਕੰਟਰੀ ਜਾਣਾ ਕਿਤੇ ਵੀ ਇੰਟਰਨੈਸ਼ਨਲ ਉਹਦੀ ਡਿਲੀਵਰੀ ਲੱਗਦੀ ਹੈ ਜੀ।
ਤੇ ਇਕਬਾਲ ਜੀ, ਤੁਸੀਂ ਪਿਛਲੇ ਕਿੰਨੇ ਕੁ ਸਾਲਾਂ ਤੋਂ ਇਸ ਖੇਤਰ ਦੇ ਨਾਲ ਜੁੜੇ ਹੋਏ ਹੋ?
ਮੈਨੂੰ ਭਾਈ 24 ਸਾਲ ਹੋ ਗਏ ਕੰਮ ਕਰਦੇ ਨੂੰ। ਮੈਂ 10 ਸਾਲ ਪੇਂਟਿੰਗ ਕੀਤੀ, ਆਲ ਪੇਂਟਿੰਗ, ਓਇਲ ਪੇਂਟਿੰਗ, ਕੈਨਵਸ ਦੇ ਉੱਪਰ ਕੀਤੀ ਜਾਂਦੀ ਰੰਗਾਂ ਨਾਲ, ਵਾਟਰ ਕਲਰ ਪੇਂਟਿੰਗ, ਉਸ ਤੋਂ ਬਾਅਦ ਫਿਰ ਮੈਂ ਸਟੈਚੂ ਦਾ ਕੰਮ ਸ਼ੁਰੂ ਕਰ ਲਿਆ ਜੀ। 15 ਸਾਲ ਤੋਂ ਮੈਂ 12-15 ਸਾਲ ਤੋਂ ਮੈਂ ਸਟੈਚੂ ਦਾ ਹੀ ਨਿਰੰਤਰ ਕੰਮ ਕਰਦਾ। ਉਹ ਸਾਡੇ ਕਾਫੀ ਮਸ਼ਹੂਰ ਗੁਰਦੁਆਰਾ ਸਾਹਿਬ ਹੈ, ਗੁਰਦੁਆਰਾ ਮਹਿਤਿਆਣਾ ਸਾਹਿਬ, ਉੱਥੇ ਮੈਂ ਕੰਮ ਕੀਤਾ ਜੀ।
ਤੇ ਇਸ ਸਟੈਚੂ ਨੂੰ ਤਿਆਰ ਕਰਨ ਦੇ ਵਿੱਚ ਕੋਈ ਖਾਸ ਚੁਣੌਤੀ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਹੋਵੇ? ਕਿਉਂਕਿ ਤੁਸੀਂ ਦੱਸ ਰਹੇ ਹੋ ਕਿ ਤੁਹਾਨੂੰ ਡਾਕਟਰ ਸਾਹਿਬ ਦੀ ਹੂਬ ਹੂ ਲੁੱਕ ਦੇਣ ਦੇ ਲਈ 3 ਵਾਰ ਦਸਤਾਰ ਸਜਾਉਣੀ ਪਈ। ਦਸਤਾਰ ਜਿਹੜੀ ਹੈ, ਕਿਉਂਕਿ ਉਹ ਆਪਣੇ ਇੱਕ ਵੱਖਰੀ ਤਰ੍ਹਾਂ ਦਾ ਉਹਨਾਂ ਦਾ ਸਟਾਈਲ ਸੀਗਾ। ਹੋਰ ਕਿਹੜੀਆਂ ਖਾਸ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਇਹਨੂੰ ਤਿਆਰ ਕਰਨ ਵੇਲੇ?
ਹਾਂਜੀ, ਚੁਣੌਤੀ ਸਭ ਤੋਂ ਵੱਡੀ ਮੌਸਮ ਦੀ ਸੀਗੀ ਜੀ। ਵੈਦਰ ਬਹੁਤ ਜ਼ਿਆਦਾ ਸੀਗਾ ਖਰਾਬ ਉਹਨਾਂ ਦਿਨਾਂ 'ਚ, ਧੁੰਦ ਬਹੁਤ ਸੀਗੀ, ਤੇ ਉਹਨਾਂ ਕੋਈ, ਕਿਉਂਕਿ ਸਾਡਾ ਇੱਥੇ ਆਪਣੇ ਇੰਡੀਆ ਦੇ ਵਿੱਚ ਕਿਹੜਾ ਕੋਈ ਆਪਾਂ ਹੀਟਾਂ ਵਾਲੇ ਰੂਮ ਹੈ, ਤੇ ਅਸੀਂ ਫਿਰ 4 ਚੁਫੇਰੇ ਲੱਕੜਾਂ ਦੀ ਅੱਗ ਬਾਲ ਕੇ, 200 kg ਲੱਕੜਾਂ ਬਾਲਦੀਆਂ ਹੋਣਗੀਆਂ ਜੀ, 4 ਚੁਫੇਰੇ ਲੱਕੜਾਂ ਦੀ ਅੱਗ ਬਾਲ ਕੇ ਅਸੀਂ ਸਾਰਾ ਸੁਕਾ ਕੇ ਫਿਰ ਨਾਲ ਦੀ ਨਾਲ ਤਿਆਰ ਕਰਦੇ ਸੀਗੇ, ਕਿਉਂਕਿ ਸੁੱਕਣ ਦੀ ਪ੍ਰੋਬਲਮ ਆ ਰਹੀ ਸੀ, ਕਲਰ ਵੀ ਸੁੱਕਦਾ ਨਹੀਂ ਸੀ, ਇੰਟੀਰੀਅਰ ਵੀ ਨਹੀਂ ਸੀ ਸੁੱਕਦਾ, ਕੁਛ ਸੀਗੀਆਂ, ਤੇ ਫਿਰ ਵੀ ਚਲੋ ਅਸੀਂ ਕਾਮਯਾਬ ਹੋ ਗਏ ਜੀ।
ਤੁਹਾਡਾ ਕਦੇ ਸਵਾਬ ਬਣਿਆ ਸੀ ਡਾਕਟਰ ਸਾਹਿਬ ਨੂੰ ਮਿਲਣ ਦਾ ਜਾਂ ਉਹਨਾਂ ਨੂੰ ਨੇੜਿਓਂ ਵੇਖਣ ਦਾ, ਕਦੇ ਕੋਈ ਮੁਲਾਕਾਤ ਹੋਈ ਹੋਵੇ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਨਾਲ ਤੁਹਾਡੀ?
ਮੈਂ ਨਹੀਂ ਮਿਲਿਆ ਨੀ, ਇਹਨਾਂ ਨੂੰ ਦੇਖਿਆ ਜ਼ਰੂਰ ਹੈ, ਟੀਵੀ ਤੇ ਦੇਖਦੇ ਰਹੇ ਹਾਂ ਜੀ, ਇਹਨਾਂ ਦੀ ਸਪੀਚ ਸੁਣਦੇ ਰਹੇ, ਕਿਉਂਕਿ ਇਹ ਜੱਟਾਂ ਗੱਲਾਂ ਚ ਜਵਾਬ ਨਹੀਂ ਦਿੰਦੇ, ਕੰਮ ਚ ਜਵਾਬ ਦਿੰਦੇ ਸੀ
ਜੀ।
ਤੇ ਮਤਲਬ ਕੰਮ ਕਰਕੇ ਦਿਖਾਉਂਦੇ ਸੀ, ਗੱਲਾਂ ਨਹੀਂ ਸੀ ਕਰਦੇ।
ਇਕਬਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਵਾਸਤੇ, ਸਾਨੂੰ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਧੰਨਵਾਦ।
ਤੁਹਾਡਾ ਵੀ ਬਹੁਤ ਧੰਨਵਾਦ ਜੀ, ਔਰ ਸੁਣਨ ਵਾਲੇ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ।
ਸੋ ਦੋਸਤੋ, ਤੁਹਾਨੂੰ ਸਾਡੀ ਇਹ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਹੈ, ਆਪਣੇ ਸੁਝਾਅ, ਆਪਣੀ ਫੀਡਬੈਕ, ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਅਜਿਹੀਆਂ ਹੋਰ ਖਬਰਾਂ ਅਤੇ ਜਾਣਕਾਰੀਆਂ ਦੇ ਵਾਸਤੇ ਜੁੜੇ ਰਹੋ SBS ਪੰਜਾਬੀ ਦੇ ਨਾਲ। ਧੰਨਵਾਦ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।